ਪਿਛਲੇ 15 ਤੋਂ 20 ਸਾਲ ਦੇ ਦੌਰ 'ਤੇ ਜੇਕਰ ਅਸੀਂ ਇੱਕ ਝਾਤ ਮਾਰੀਏ ਤਾਂ ਇੱਕ ਬਿਮਾਰੀ ਬੜੀ ਕਾਮਨ ਹੋ ਗਈ ਹੈ, ਉਹਦਾ ਨਾਮ ਹੈ ਸ਼ੂਗਰ। ਪਹਿਲਾਂ ਸੁਣਦੇ ਸੀ ਕਿ ਬੰਦਾ 40 ਸਾਲ ਤੋਂ 50 ਸਾਲ ਤੋਂ ਉੱਪਰ ਹੋ ਗਿਆ, ਫਲਾਨਾ ਬਜ਼ੁਰਗ ਹੋ ਗਿਆ, ਉਹਨੂੰ ਸ਼ੂਗਰ ਹੋ ਗਈ ਹੈ। ਪਰ ਬੜੀ ਮੰਦਭਾਗੀ ਗੱਲ ਹੈ ਕਿ ਜੰਮਦੇ ਨਿਆਣਿਆਂ ਨੂੰ ਸ਼ੂਗਰ ਹੋ ਰਹੀ ਹੈ, ਨੌਜਵਾਨਾਂ ਨੂੰ ਸ਼ੂਗਰ ਹੋ ਰਹੀ ਹੈ ਅਤੇ ਬਜ਼ੁਰਗਾਂ ਨੂੰ ਤਾਂ ਹੋਣੀ ਇਹ ਸੁਭਾਵਿਕ ਹੈ। ਹੌਲੀ ਹੌਲੀ ਕਰਕੇ ਸ਼ੂਗਰ ਦੇ ਪ੍ਰਭਾਵ ਹਾਰਟ 'ਤੇ ਪੈਂਦੇ ਆ, ਇਹ ਪਤਾ ਲੱਗਿਆ, ਲਿਵਰ 'ਤੇ ਪੈਂਦੇ ਆ, ਇਹ ਪਤਾ ਲੱਗਿਆ, ਜੋੜਾਂ 'ਤੇ ਪੈਂਦੇ ਆ, ਇਹ ਪਤਾ ਲੱਗਿਆ। ਪਰ ਆਖਿਰਕਾਰ ਇਹ ਬਿਮਾਰੀ ਲੱਗਦੀ ਕਿਉਂ ਹੈ, ਵਜ੍ਹਾ ਕੀ ਹੈ, ਇਹ ਤੋਂ ਬਚਿਆ ਕਿਵੇਂ ਜਾ ਸਕਦਾ, ਖੰਡ ਇਹਦੇ 'ਤੇ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ, ਖੰਡ ਪਹਿਲਾਂ ਖਾ ਕੇ ਸ਼ੂਗਰ ਹੁੰਦੀ ਹੈ ਜਾਂ ਬਾਅਦ 'ਚ ਖੰਡ ਖਾਣ ਦੇ ਨੁਕਸਾਨ ਹੁੰਦੇ ਆ, ਔਰ ਇਹਦਾ ਇਲਾਜ ਕੀ ਹੈ। ਇਲਾਜ ਐਲੋਪੈਥੀ ਰਾਹੀਂ ਨਹੀਂ, ਇਲਾਜ ਆਯੁਰਵੈਦਿਕ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਨਗੇ। ਸਾਡੇ ਨਾਲ ਨੇ ਵਿਸ਼ਵ ਪ੍ਰਸਿੱਧ ਵੈਦ ਸੁਭਾਸ਼ ਗੋਇਲ। ਗੋਇਲ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ।
ਸੋਢੀ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਜਿੰਨੇ ਵੀ ਦਰਸ਼ਕ ਜਿਨ੍ਹਾਂ ਨੂੰ ਕੋਈ ਵੀ ਬਿਮਾਰੀ ਆ, ਉਹ ਤਾਂ ਹੀ ਸਾਡਾ ਪ੍ਰੋਗਰਾਮ ਦੇਖਦੇ ਆ। ਅਸੀਂ ਦੁਆ ਕਰਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਸਾਰਿਆਂ 'ਤੇ ਬਣਾ ਰਹੇ।
ਗੋਇਲ ਸਾਹਿਬ, ਸ਼ੂਗਰ ਮਿੱਠੇ ਤੋਂ ਹੁੰਦੀ ਹੈ, ਇਹ ਤੈਅ ਹੈ?
ਨਹੀਂ, ਇਹ ਇੱਕ ਭਰਮ ਹੈ। ਜਦੋਂ ਸ਼ੂਗਰ ਹੋ ਜਾਂਦੀ ਹੈ ਫਿਰ ਮਿੱਠਾ ਛੱਡਣਾ ਪੈਂਦਾ।
ਠੀਕ ਹੈ।
ਜਿਹੜੀ ਸ਼ੂਗਰ ਸਾਨੂੰ ਹੁੰਦੀ ਆ ਉਹ ਮਿੱਠੇ ਤੋਂ ਨਹੀਂ ਹੁੰਦੀ, ਮੈਕਸੀਮਮ ਸਾਡਾ ਜਿਹੜਾ ਅਸੀਂ ਨੈਗੇਟਿਵ ਫੂਡ ਖਾਂਦੇ ਹਾਂ। ਜਿਵੇਂ ਅਸੀਂ ਕੋਈ ਵੀ ਚੀਜ਼ ਆ, ਜਿਵੇਂ ਦਹੀਂ ਖਾਧਾ ਠੰਡਾ, ਰੋਟੀ ਗਰਮ ਖਾ ਰਹੇ ਹਾਂ ਉਹਦੇ ਨਾਲ ਠੰਡਾ ਠੰਡਾ ਦਹੀਂ ਲੈ ਰਹੇ ਹਾਂ, ਅਤੇ ਹੋਰ ਵੀ ਬੜੀਆਂ ਚੀਜ਼ਾਂ ਵੀ ਰੋਟੀ ਖਾਈ ਜਾਂਦੇ ਹਾਂ ਨਾਲ ਠੰਡੀਆਂ ਚੀਜ਼ਾਂ ਲੈਂਦੇ ਹਾਂ ਅਸੀਂ, ਤਾਂ ਉਹ ਸਾਡੇ ਖਾਣੇ ਨੂੰ ਅੰਦਰ ਹਜ਼ਮ ਨਹੀਂ ਹੋਣ ਦਿੰਦੀਆਂ ਠੰਡੀਆਂ ਚੀਜ਼ਾਂ।
ਇਨਬੈਲੈਂਸ ਡਾਈਟ ਦੇ ਨਾਲ,
ਹਾਂ ਇਨਬੈਲੈਂਸ ਡਾਈਟ ਦੇ ਨਾਲ ਅਸੀਂ ਗਰਮ ਖਾ ਰਹੇ ਹਾਂ, ਸਾਡੇ ਅੰਦਰ ਅਗਨੀ ਬਣ ਰਹੀ ਹੈ, ਉਹਦੇ 'ਤੇ ਅਸੀਂ ਠੰਡਾ ਪਾ ਦਿੱਤਾ ਉਹ ਜੰਮ ਜਾਂਦਾ, ਉਹਦੇ ਨਾਲ ਐਸੀਡਿਟੀ, ਗੈਸ, ਜਲਨ, ਗੁਬਾਰ, ਉਹ ਫਿਰ ਕਦੇ ਕਦੇ ਸਾਡੇ ਪੈਨਕ੍ਰਿਆਸ ਦੇ ਬੀਟਾ ਸੈੱਲ ਨੂੰ ਇਫੈਕਟ ਕਰਦਾ, ਇਹ ਵੀ ਇੱਕ ਮੁੱਖ ਕਾਰਨ। ਦੂਜਾ, ਸਾਨੂੰ ਸਟ੍ਰੈਸ ਜਿਹੜਾ ਰਹਿੰਦਾ, ਸਟ੍ਰੈਸ ਲੈਵਲ ਵੀ ਇਹਦਾ ਇੱਕ ਮੁੱਖ ਕਾਰਨ ਹੈ ਸ਼ੂਗਰ ਹੋਣ ਦਾ। ਕਿਸੇ ਨੂੰ ਕੁਛ ਟਾਈਮ ਲਈ ਅਗਰ ਕੋਈ ਸਟ੍ਰੈਸ ਆ ਗਿਆ, ਉਹਨੇ ਡੀਪ ਸਟ੍ਰੈਸ ਲੈ ਲਿਆ ਢਿੱਡ 'ਚ ਵੜ ਕੇ, ਇੱਕ ਸਟ੍ਰੈਸ ਹੁੰਦਾ ਨਾ ਦਿਮਾਗ 'ਤੇ, ਐਪ ਚੱਲ ਯਾਰ ਦੇਖੀ, ਇੱਕ ਹੁੰਦਾ ਢਿੱਡ 'ਚ ਹੀ ਵੜ ਗਿਆ ਬੰਦਾ ਸਟ੍ਰੈਸ ਲੈਂਦਾ ਲੈਂਦਾ, ਉਹ ਫਿਰ ਐਂ ਨਹੀਂ ਪਤਾ ਆਪਦਾ ਲੀਵਰ ਖਰਾਬ ਕਰ ਲਏ, ਐਂ ਨਹੀਂ ਪਤਾ ਆਪਣਾ ਕਿਹੜਾ ਅੰਗ ਖਰਾਬ ਕਰ ਲਵੇ, ਹਰ ਇੱਕ ਤਰ੍ਹਾਂ ਦੇ ਔਰਗਨਸ 'ਤੇ ਅਸਰ ਪੈਂਦਾ। ਪਰ ਸਭ ਤੋਂ ਭੈੜਾ ਅਸਰ ਜਿਹੜਾ ਇਹਦਾ ਪੈਂਦਾ ਨਾ, ਇਹ ਪੈਂਦਾ ਸਾਡੇ ਪੈਨਕ੍ਰਿਆਟਿਕ ਸੀਕ੍ਰੇਸ਼ਨ 'ਤੇ, ਜਿੱਥੇ ਸਾਡਾ ਪੈਨਕ੍ਰਿਆਜ ਆ, ਬਹੁਤ ਛੋਟੀ ਜਿਹੀ ਇੱਕ ਗ੍ਰੰਥੀ ਹੈ ਛੱਲੀ ਨੁਮਾ, ਉਹਦੇ ਛੱਲੀ ਦੇ ਦਾਣਿਆਂ ਵਰਗੇ ਉੱਤੇ ਬੀਟਾ ਸੈੱਲ ਹੁੰਦੇ ਆ, ਅਤੇ ਉਸੇ ਤਰ੍ਹਾਂ ਉਹ, ਲੇਕਿਨ ਇਹਦਾ ਇਹਨੂੰ ਗੁਜ਼ਰਨਾ ਪਤਾ ਕਿੱਥੋਂ ਪੈਂਦਾ, ਇਸ ਰੋਗ ਨੂੰ ਗੁਜ਼ਰਨਾ ਪੈਂਦਾ ਸਾਡੇ ਲੀਵਰ 'ਚੋਂ।
ਠੀਕ ਹੈ ਜੀ।
ਲੀਵਰ 'ਚੋਂ ਗੁਜ਼ਰ ਕੇ ਹੀ ਇਹ ਪੈਨਕ੍ਰਿਆਜ ਨੂੰ ਨੁਕਸਾਨ ਕਰ ਸਕਦਾ, ਨਹੀਂ ਸਿੱਧਾ ਨਹੀਂ ਕਰ ਸਕਦਾ।
ਠੀਕ ਹੈ ਜੀ।
ਤਾਂ ਇਸ ਕਰਕੇ ਮੈਂ ਕਹਿੰਦਾ ਹੁੰਦਾ ਕਿ ਆਪਣੇ ਲੀਵਰ ਦਾ ਖਿਆਲ ਰੱਖੋ, ਅਗਰ ਲੀਵਰ ਨੂੰ ਤੁਸੀਂ ਤੰਦਰੁਸਤ ਰੱਖੋਗੇ ਤਾਂ ਤੁਸੀਂ ਕਦੇ ਵੀ ਜ਼ਿੰਦਗੀ 'ਚ ਫੇਲ ਨਹੀਂ ਹੋ ਸਕਦੇ। ਲੀਵਰ ਨੂੰ ਤੰਦਰੁਸਤ ਰੱਖਣ ਦਾ ਇੱਕੋ ਤਰੀਕਾ, ਘਰੇ ਮਿੱਤਰੋ ਆਪਦੀ ਡੱਬੀ ਦੀ ਲਿਆ ਕੇ ਰੱਖ ਲਓ ਭੂਮੀ ਆਮਲਾ, ਭੂਮੀ ਆਮਲਾ, ਬਹੁ ਅੰਮ੍ਰਿਤ ਪਾਊਡਰ ਮੈਡੀਕਲ ਸਟੋਰਾਂ ਤੋਂ ਮਿਲ ਜਾਂਦਾ, ਪੰਸਾਰੀਆਂ ਤੋਂ ਮਿਲ ਜਾਂਦਾ, ਅਸਲੀ ਲੈਣਾ। ਇੱਕ ਗੱਲ ਜ਼ਰੂਰ ਧਿਆਨ ਰੱਖਿਓ, ਜਿਹਦੇ 'ਤੇ ਵੈਦਵਾਨ ਲਿਖਿਆ ਉਹ ਪਿਓਰ ਹੈ, ਅਸਲੀ ਹੈ, ਬਾਕੀ ਦਾ ਮੈਨੂੰ ਪਤਾ ਨਹੀਂ। ਕਿਉਂ? ਅਸੀਂ ਸਟੈਂਪ ਉਦੋਂ ਹੀ ਲਾਉਂਦੇ ਹਾਂ ਜਦੋਂ ਸਾਨੂੰ ਗੌਰਮੈਂਟ ਤੋਂ ਸਰਟੀਫਿਕੇਸ਼ਨ ਮਿਲਦੀ ਆ।
ਠੀਕ ਹੈ ਜੀ।
ਜਿਹੜਾ ਇਹ ਡੱਬਾ ਤੁਹਾਡੇ ਘਰੇ ਪਿਆ, ਇਹਦਾ ਇੱਕ ਚਮਚਾ ਰਾਤ ਨੂੰ ਚੱਕਣਾ, ਆਪਦੇ ਗਲਾਸ 'ਚ ਘੋਲ ਦੇਣਾ। ਜਿਹੜੀਆਂ ਸਾਡੀਆਂ ਭੈਣਾਂ ਥੱਕ ਜਾਂਦੀਆਂ ਨੇ ਸਾਰਾ ਦਿਨ ਕੰਮ ਕਰਦੀਆਂ, ਜਾਂ ਡਾਈਟ ਉਹਨਾਂ ਦੀ ਪੁੱਠੇ ਸਿੱਧੇ ਟਾਈਮ ਹੋ ਜਾਂਦੀ ਆ, ਕਈ ਉਹ ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਆ। ਜਾਂ ਜਿਹੜੇ ਵੀਰ ਸਾਡੇ ਮਾੜਾ ਮੋਟਾ ਥੱਕੇ ਨੇ, ਰਾਤ ਨੂੰ 2 ਪੈਗ ਲਾ ਲਏ ਜਾਂ ਹੋਰ ਥਕਾਵਟਾਂ ਨੇ, ਟੈਨਸ਼ਨਾਂ ਨੇ, ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਆ। ਰਾਤ ਨੂੰ ਆਪਦਾ ਗਲਾਸ ਕੱਢੋ, ਇੱਕ ਇੱਕ ਚਮਚਾ ਘੋਲ ਕੇ ਰੱਖ ਦਿਉ, ਸਵੇਰੇ ਆਪਦਾ ਬਰੱਸ਼ ਕਰੋ, ਹੌਲੀ ਹੌਲੀ ਘੋਲ ਕੇ ਉਹਨੂੰ ਸਿਪ ਕਰਕੇ ਪੀ ਲਓ, ਤੁਹਾਡਾ ਲੀਵਰ ਠੀਕ ਆ, ਤਾਂ ਇਹ ਸਮਝ ਲਓ ਵੀ ਤੁਹਾਡਾ ਸੰਸਾਰ ਹੀ ਠੀਕ ਆ, ਤੁਹਾਨੂੰ ਕੁਛ ਹੋ ਹੀ ਨਹੀਂ ਸਕਦਾ। ਤਾਂ ਸਾਡੇ ਸਰੀਰ 'ਚ ਇੱਕੋ ਹੀ ਚੀਜ਼ ਆ ਜਿਹੜੀ ਸਾਨੂੰ ਠੀਕ ਰੱਖ ਸਕਦੀ ਹੈ। ਪਰ ਜੇ ਕਿਤੇ ਮੇਰੀ ਗੱਲ ਝੂਠ ਹੋਈ ਤਾਂ ਮੈਨੂੰ ਕਹਿ ਦਿਓ, ਕੋਈ ਵੀ ਵੈਦ ਜਾਂ ਕੋਈ ਵੀ ਡਾਕਟਰ ਮੇਰੀ ਇਸ ਗੱਲ ਨੂੰ ਝੁਠਲਾ ਨਹੀਂ ਸਕਦਾ ਕਿ ਲੀਵਰ ਅਗਰ ਤੁਹਾਡਾ ਠੀਕ ਆ ਤਾਂ ਕੋਈ ਪ੍ਰੋਬਲਮ ਨਹੀਂ। ਲੀਵਰ ਖਰਾਬ ਹੁੰਦਾ ਬ੍ਰੇਨ ਸਟੋਕ ਹੋਊਗਾ, ਲੀਵਰ ਖਰਾਬ ਹੁੰਦਾ ਕੋਲੈਸਟ੍ਰੋਲ ਵਧੂਗਾ, ਲੀਵਰ ਖਰਾਬ ਹੁੰਦਾ ਟ੍ਰਾਈਗਲਿਸਰਾਈਡ ਵਧਣਗੇ, ਲੀਵਰ ਖਰਾਬ ਹੁੰਦਾ ਤੁਹਾਡਾ ਪੈਨਕ੍ਰਿਆਟਿਕ ਸੀਕ੍ਰੇਸ਼ਨ ਖਰਾਬ ਹੋ ਕੇ ਡਾਇਬਟੀਜ਼ ਪੈਦਾ ਹੁੰਦੀ ਆ। ਤਾਂ ਉਹਦਾ ਜਿਹੜਾ ਇਲਾਜ ਹੈ, ਜੇ ਤਾਂ ਤੁਸੀਂ ਨਾਲ ਦੀ ਨਾਲ ਕਰ ਲਿਆ ਸੋਢੀ ਸਾਹਿਬ, ਜੇ ਤਾਂ ਬੰਦਾ ਸਿੱਧਾ ਆਯੁਰਵੈਦਿਕ 'ਚ ਚਲਿਆ ਗਿਆ
ਜੀ।
ਮੈਂ ਇਹ ਵੀ ਕਹਿੰਦਾ ਵੀ ਇੱਕ ਅਨਾਰ 100 ਬਿਮਾਰ, ਇਕੱਲਾ ਸੁਭਾਸ਼ ਗੋਇਲ ਕੀ ਕਰੂਗਾ? ਤੁਹਾਡੇ ਕੋਲ ਹਰ ਸ਼ਹਿਰ 'ਚ, ਵੱਡੇ ਸ਼ਹਿਰ 'ਚ ਡਿਸਪੈਂਸਰੀ ਹੈ ਆਯੁਰਵੈਦਿਕ ਦੀ, ਉੱਥੇ ਆਯੁਰਵੈਦਿਕ ਵੈਦ ਮੌਜੂਦ ਹੈ। ਜੇ ਤੁਸੀਂ ਉੱਥੇ ਜਾਂਦੇ ਹੋ, ਆਯੁਰਵੈਦਿਕ ਦੇ ਵੈਦ ਨਹੀਂ ਮਿਲਦੇ, ਉਹਨਾਂ ਦੀ ਸਿੱਧੀ ਡਾਇਰੈਕਟਰ ਆਯੁਰਵੈਦਾ ਨੂੰ ਕੰਪਲੇਂਟ ਪਾਓ ਚੱਕ ਕੇ ਵੀ ਸਾਡੇ ਡਿਸਪੈਂਸਰੀ ਬਣੀ ਹੈ, ਵੈਦ ਹੈ ਨਹੀਂ, ਆਪੇ ਸਰਕਾਰ ਤੁਹਾਨੂੰ ਵੈਦ ਦਊਗੀ।
ਜਿਉਂਦਿਆਂ ਨੂੰ ਮੋਇਆ ਆਪ ਹੀ ਕੀਤਾ।
ਹਾਂ, ਅਤੇ ਜਦੋਂ ਸਾਡੇ ਵੈਦ ਜੀ ਉੱਥੇ ਆ ਗਏ ਨਾ ਜੀ, ਤਾਂ ਤੁਸੀਂ ਦੇਖਿਓ ਕਿੰਨਾ ਵਧੀਆ ਵੈਦਾਂ ਨੇ ਤੁਹਾਨੂੰ ਦੱਸਣਾ। ਤੁਸੀਂ ਕਿਸੇ ਵੈਦ ਕੋਲ ਪੁੱਛ ਲਿਓ ਬੈਠ ਕੇ ਵੀ ਗੋਇਲ ਸਾਹਿਬ ਭੂਮੀ ਆਮਲਾ ਕਹਿੰਦੇ ਨੇ, ਉਹ ਹੋ ਸਕਦਾ ਮਾੜੀ ਮੋਟੀ ਜਲਨ ਪੈਦਾ ਹੋ ਗਈ ਤਾਂ ਭਾਵੇਂ ਕਹਿੰਦੇ, ਊਂ ਕਹਿੰਦਾ ਅੱਛਾ ਠੀਕ ਤਾਂ ਹੈ, ਨਾਲ ਆਹ ਮਿਲਾ ਲਿਓ, ਨਾਲ ਇੱਕ ਅਧਾਪਦਾ ਵੀ ਦੱਸੂ, ਬਸ ਇੰਨਾ ਕਰੂੰ ਪਰ ਤੁਹਾਨੂੰ ਦੱਸ ਦੂੰ।
ਅੱਛਾ ਭੂਮੀ ਆਮਲਾ ਹੋ ਗਿਆ ਜੀ, ਹੋਰ ਉਹਦੇ ਨਾਲ?
ਉਹਦੇ ਨਾਲ ਕੀ ਆ ਸਰ ਕਿ ਉਹ ਤੁਹਾਡਾ ਲੀਵਰ ਵਾਸਤੇ ਹੋ ਗਿਆ। ਹੁਣ ਜੇ ਹੋ ਗਈ ਸ਼ੂਗਰ ਤਾਂ ਫਿਰ ਸ਼ੂਗਰ ਵਾਸਤੇ ਬਹੁਤ ਵਧੀਆ ਪ੍ਰੋਡਕਟ ਮਾਰਕੀਟ 'ਚ ਕੁਦਰਤ ਨੇ ਦਿੱਤਾ ਹੋਇਆ, ਤੁਹਾਡੇ ਆਸ ਪਾਸ ਦਿੱਤਾ ਹੋਇਆ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਬਿਜੇਸਾਰ ਦੀ ਲੱਕੜੀ, ਇੱਕ ਮੇਥੀ ਦਾਣਾ, ਇੱਕ ਕਲੌਂਜੀ, ਇੱਕ ਸਰ ਉਹ ਕੀ ਨਾਮ ਲੈਂਦੇ ਨੇ ਆਪਣਾ ਨਿੰਮ ਦੀਆਂ ਪੱਤੀਆਂ, ਪਿੱਪਲ ਦੀਆਂ ਪੱਤੀਆਂ, ਤੁਸੀਂ ਤਾਜ਼ੀਆਂ ਪੱਤੀਆਂ ਤੋੜੋ ਜਿਹੜੀਆਂ ਮੂਹਰੇ ਮੂਹਰੇ ਨਰਮ ਹੁੰਦੀਆਂ ਨੇ, ਸਵੇਰੇ ਲੋਕ ਵਾਕ ਕਰਦੇ ਆ ਉਹ ਤੋੜ ਕੇ ਖਾ ਲੈਣ, ਜਿਹੜੇ ਵਾਕ ਨਹੀਂ ਕਰਦੇ ਉਹਨਾਂ ਲਈ ਘਰੇ ਲੈ ਆਉਣ, ਘਰੇ ਉਹਨਾਂ ਨੂੰ ਖਵਾ ਦੇਣ, ਅਤੇ ਉਹ ਜਿਹੜੀਆਂ ਪੱਤੀਆਂ ਖਾਣ ਨਾਲ ਪਿੱਪਲ ਦੀ ਜਿਹੜੀ ਪੱਤੀ ਹੈ ਨਾ ਜੀ ਉਹ ਆਕਸੀਜਨ ਪੈਦਾ ਕਰਦੀ ਆ, ਆਕਸੀਜਨ ਵਧਾਉਂਦੀ ਹੈ, ਕਿਉਂਕਿ ਪਿੱਪਲ ਜਿਹੜਾ ਹੈਗਾ ਆਕਸੀਜਨ ਦਾ ਦਾਤਾ। ਅਤੇ ਫਿਰ ਜਿਹੜੀ ਨਿੰਮ ਦੀ ਪੱਤੀ ਆ ਉਹ ਤੁਹਾਡੇ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਕਰਦੀ ਆ, ਉਹ ਤੁਹਾਡੇ ਖੂਨ ਨੂੰ ਵੀ ਸਾਫ਼ ਕਰਦੀ ਆ, ਦੋ। ਅਤੇ ਉਹਦੇ ਨਾਲ ਅਸੀਂ ਦਿੱਤਾ ਸਾਡੇ ਵੈਦ ਜੀ ਨੇ, ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਬੀਟ ਗ੍ਰਾਸ ਪਾਊਡਰ। ਅੱਜ ਤੱਕ ਜਿੰਨੀਆਂ ਮਰਜ਼ੀ ਕੰਪਨੀਆਂ ਦਾ ਤੁਸੀਂ ਪ੍ਰੋਡਕਟ ਚੱਕ ਲਿਓ ਆਯੁਰਵੈਦਿਕ ਦਾ, ਕਿਸੇ ਨੇ ਵੀ ਨਹੀਂ ਇਹ ਉਪਰਾਲਾ ਕੀਤਾ, ਇਹ ਪਹਿਲਾ ਉਪਰਾਲਾ ਹੈ ਜੀ, ਔਰ ਗ੍ਰੰਥ ਦਾ ਉਪਰਾਲਾ ਕਿਤੋਂ ਉੱਪਰੋਂ ਨਹੀਂ ਗਿਰਿਆ, ਇਸ ਤੁਹਾਡੇ ਗ੍ਰੰਥਾਂ 'ਚ ਲਿਖਿਆ, ਸਾਰੇ ਵੈਦ ਪੜ੍ਹ ਸਕਦੇ ਆ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦਿੱਤਾ ਜੀ ਨੰਬਰ 1 ਅੰਬਾ ਹਲਦੀ, ਸਭ ਤੋਂ ਜ਼ਬਰਦਸਤ ਚੀਜ਼ ਆ ਜੀ ਸਾਡੇ ਪੈਂਕਰਿਆਜ ਨੂੰ ਅਤੇ ਲੀਵਰ ਨੂੰ ਤਾਕਤ ਦੇਣ ਦੀ। ਫਿਰ ਇਹ 'ਚ ਦਿੱਤੀ ਅਸੀਂ ਕਾਲੀ ਹਲਦੀ, ਕਾਲੀ ਹਲਦੀ ਜਿਹੜੀ ਸ਼ੂਗਰ ਕਰਕੇ ਸਾਡੀ ਸਕਿੰਨ ਖਰਾਬ ਹੁੰਦੀ ਆ, ਜਲਦੀ ਹੈ ਜਾਂ ਸਕਿੰਨ ਫਟਦੀ ਹੈ ਜਾਂ ਕਮਜ਼ੋਰ ਹੁੰਦੀ ਹੈ, ਉਹਦੇ ਵਾਸਤੇ ਫਿਰ ਅਸੀਂ ਇਹਦੇ ਵਿੱਚ ਪਾਈ ਦਾਰੂ ਹਲਦੀ। ਦਾਰੂ ਹਲਦੀ ਜਿਹੜੀ ਆ ਇਹ ਲੱਕੜ ਹੁੰਦੀ ਹੈ ਜੀ, ਹਲਦੀ ਆਮ ਨਹੀਂ, ਜਿਹੜੇ ਪੀਲੀ ਹਲਦੀ ਵਾਂਗੂ ਨਹੀਂ, ਲੱਕੜ ਦੇ ਨਾਮ ਨੇ ਦਾਰੂ ਹਲਦੀ।
ਠੀਕ ਹੈ ਜੀ।
ਇਹ ਜਿਹੜੀ ਦਾਰੂ ਹਲਦੀ ਆ ਇਹ ਸਾਡੀ ਬਾਡੀ 'ਚ ਯੂਰੀਆ ਅਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਹੈ, ਦੇਖੋ ਕਿੱਥੇ ਜਾਂਦੀ ਗੱਲ ਹੈ ਨਾ। ਅਤੇ ਫਿਰ ਉਹਦੇ ਨਾਲ ਅਸੀਂ ਦਿੱਤਾ ਵੀਟ ਗ੍ਰਾਸ, ਵੀਟ ਗ੍ਰਾਸ ਪਾਊਡਰ ਜਿਹੜਾ ਹੈਗਾ ਸਾਡੇ ਖੂਨ ਨੂੰ ਵਧਾਉਂਦਾ, ਬਲੱਡ ਨੂੰ ਨਵਾਂ ਖੂਨ, ਜਿੰਨਾ ਖੂਨ ਸਾਡੀ ਸ਼ੂਗਰ ਚੂਸਦੀ ਹੈ ਬਿਮਾਰੀ ਉਨਾ ਹੀ ਵਧਾ ਦਿੰਦਾ, ਸਰੀਰ ਤੰਦਰੁਸਤ ਰਹੂਗਾ। ਫਿਰ ਇਹਦੇ ਵਿੱਚ ਪਾਇਆ ਜੀ ਅਸੀਂ ਜਾਮੁਨ ਦਾ ਸੀਡ, ਜਾਮੁਨ ਦਾ ਜਿਹੜਾ ਬੀਜ ਆ ਉਹ ਡਾਇਰੈਕਟ ਇਨਸੁਲਿਨ ਦਾ ਕੰਮ ਕਰਦਾ। ਜੇ ਤੁਸੀਂ ਇਕੱਲੇ ਜਾਮਨ ਦੀ ਗਿਰੀ ਦਾ ਪਾਊਡਰ ਬਣਾ ਕੇ ਰੱਖ ਲਓ, ਹੁਣ ਤਾਂ ਸੀਜ਼ਨ ਹੈ, ਰੱਬ ਨੇ ਜਾਮਣਾਂ ਭਰਪੂਰ ਦਿੱਤੀਆਂ ਪਈਆਂ ਨੇ, ਢੇਰਾਂ ਦੇ ਢੇਰ ਜ਼ਮੀਨ 'ਤੇ ਗਿਰ ਕੇ ਖਰਾਬ ਹੁੰਦੇ ਨੇ, ਇਕੱਠੇ ਕਰ ਲਓ। ਜਾਮਣ ਦੀ ਗੁਟਲੀ ਜੇ ਇਕੱਠੀ ਹੁੰਦੀ ਹੈ ਮੈਨੂੰ ਦੇ ਜਾ ਕਰੋ, ਬੜੀ ਮਹਿੰਗੀ ਹੈ, ਪੈਸੇ ਲੈ ਜਾ ਕਰੋ ਮੇਰੇ ਤੋਂ, ਜਾਏ ਇਕੱਠੀਆਂ ਕਰ ਲਓ। ਅਤੇ ਜਾਮਣ ਦੀ ਗੁਟਲੀ ਜਿਹੜੀ ਆ ਉਹਦਾ ਪਾਊਡਰ ਇਨਸੁਲਿਨ ਦਾ ਕੰਮ ਕਰਦਾ ਜੀ। ਫਿਰ ਇਹਦੇ ਵਿੱਚ ਪਾਇਆ ਹੋਇਆ ਜੀ ਬੇਲ ਪੱਤਰੀ, ਬਿੱਲ ਦਾ ਜਿਹੜਾ ਆਪਾਂ ਸ਼ਰਬਤ ਪੀਂਦੇ ਹਾਂ ਉਹ ਪੇੜ ਦਾ ਪੱਤੇ, ਜਿਹੜੇ ਉਹ ਬਿੱਲ ਪੱਤਰੀ ਹੈ ਨਾ, ਤੁਸੀਂ ਉਹਦਾ ਵੀ ਜੂਸ ਪੀ ਕੇ ਦੇਖੋ, ਜੇ ਸ਼ੂਗਰ ਤੁਹਾਡੀ 200 ਤੋਂ ਉੱਪਰ ਚੱਲ ਰਹੀ ਆ ਤੁਸੀਂ ਇਕੱਲਾ ਬੇਲ ਪੱਤਰੀ ਦਾ ਪਾਊਡਰ ਜਿਹੜਾ ਹੈਗਾ ਉਹਦਾ ਜੂਸ ਬਣਾ ਲਓ, ਸ਼ਰਬਤ ਬਣਾ ਲਓ, ਪਾਣੀ ਬਣਾ ਲਓ, ਕੁਛ ਕਰ ਲਓ, ਉਹਨੂੰ ਪੀ ਕੇ ਦੇਖੋ, ਫਿਰ ਸ਼ੂਗਰ ਚੈੱਕ ਕਰਿਓ, ਫਿਰ ਦੱਸਿਓ ਮੈਨੂੰ ਕਿੰਨੀ ਘਟੀ, ਇੱਕਦਮ ਡਾਊਨ ਆਉਂਦੀ ਹੈ ਜੀ, ਇੱਕ ਐਸੀ ਕੁਆਲਿਟੀ ਹੈ ਇਹਦੇ ਵਿੱਚ। ਉਸ ਤੋਂ ਬਾਅਦ ਫਿਰ ਇਹਦੇ 'ਚ ਅਸੀਂ ਜਿਹੜੀ ਪਾਈ ਹੈ ਇੱਕ ਤਾਂ ਕਰੇਲਾ, ਫਿਰ ਨਿੰਮ, ਫਿਰ 'ਚ ਗੁੜਮਾਰ ਬੂਟੀ, ਇਹ ਤਿੰਨ ਚੀਜ਼ਾਂ ਪਾਈਆਂ ਨੇ। ਸਪੈਸ਼ਲ ਜੇ ਤੁਸੀਂ ਪੁੱਛੋਗੇ ਮਿੱਤੋ ਸੋਢੀ ਸਾਹਿਬ ਵੀ ਇਹ 'ਚ ਇਹੋ ਜਿਹਾ ਕੀ ਆ ਜਿਹੜਾ ਦੁਨੀਆਂ ਤੋਂ ਹਟ ਗਿਆ, ਉਹ ਇਹਦੇ ਵਿੱਚ ਹੈ ਬੜੇਵੇਂ ਦੀ ਗਰੀ,
ਠੀਕ ਹੈ,
ਕਾਟਨ ਸੀਡ। ਕਾਟਨ ਸੀਡ ਜਿਹੜਾ ਹੈਗਾ ਜੀ ਇਹ 'ਚ ਸਿਰਫ 10% ਪਿਆ ਹੋਇਆ, ਇੱਕ ਚਮਚ ਜੇ ਆਪਾਂ ਲੈਂਦੇ ਹਾਂ ਚਮਚ ਦਾ 10ਵਾਂ ਹਿੱਸਾ ਇਹ 'ਚ ਕਾਟਨ ਸੀਡ ਦਾ। ਕਾਟਨ ਸੀਡ 'ਚ ਇੱਕ ਐਸੀ ਤਾਕਤ ਆ ਜਿਹਨੂੰ ਅਸੀਂ ਬੜੇਵਿਆਂ ਦੀ ਗਿਰੀ ਕਹਿੰਦੇ ਹਾਂ, ਉਹ 'ਚ ਇੱਕ ਐਸੀ ਤਾਕਤ ਹੈ ਜਿਹੜੀ ਮੱਝ ਅਤੇ ਗਾਂ ਦੇ ਦੁੱਧ ਦਾ ਫੈਟ ਵਧਾਉਣ 'ਚ ਤਾਕਤ ਰੱਖਦੀ ਆ। ਆਪਾਂ ਪਿੰਡਾਂ ਦੇ ਵਿੱਚ ਪਾਉਂਦੇ ਸੀ ਵੰਡ, ਹੁਣ ਵੀ ਬੜੇਵਿਆਂ ਦੀ ਵੰਡ ਜਿਹੜੇ ਰਲਾਉਂਦੇ ਆ ਉਹਨਾਂ ਦੇ ਟੱਬਰ ਤਕੜੇ ਆ ਹੁਣ ਵੀ, ਅਤੇ ਜਿਹੋ ਜਿਹਾ ਅਸੀਂ ਪਸ਼ੂ ਨੂੰ ਖਿਲਾਉਂਦੇ ਹਾਂ ਫਿਰ ਉਹੋ ਜਿਹਾ ਪਸ਼ੂ ਦੁੱਧ ਦੇ ਦਿੰਦਾ। ਅਤੇ ਉਹ ਜਿਹੜੇ ਬੜੇਵੇਂ ਦੀ ਗਿਰੀ ਜਦੋਂ ਇਹ 'ਚ ਪਈ ਨਾ ਜੀ, ਇਹਨੂੰ ਫਿਰ ਗੌਰਮੈਂਟ ਨੇ ਜਦੋਂ ਸਟੈਂਪ ਲਾਈ GMP ਸਰਟੀਫਾਈਡ ਦੀ, ਤਾਂ ਉੱਥੇ ਡਾਇਰੈਕਟਰ ਸਾਹਿਬ ਬੈਠੇ ਸੀ ਆਪਣੇ ਹਰਿਆਣਾ ਸਰਕਾਰ ਦੇ ਉਸ ਟਾਈਮ ਮੌਜੂਦਾ, ਉਹ ਕਹਿੰਦੇ ਵੀ ਗੋਇਲ ਇਹ ਤੇ ਤੋਂ ਬਣਨਾ ਨਹੀਂ ਜਿੰਨੀ ਇਹਦੀ ਡਿਮਾਂਡ ਆਊਗੀ, ਅੱਜ ਇਹ ਉਹੀ ਹਾਲ ਹੈ, ਇਹ ਉਨਾ ਬਣਦਾ ਨਹੀਂ।
ਇਹ ਨਾਂ ਕੀ ਹੈ ਜੀ ਇਹਦਾ ਤੇ ਸਾਰੇ ਸਟੋਰਾਂ ਤੇ ਅਵੇਲੇਬਲ?
ਅਸੀਂ ਬਿਲਕੁਲ ਸਿੱਧਾ ਨਾਂ ਜੀ ਡਾਇਬੀਟੀਜ਼ ਕੰਟਰੋਲ ਪਾਊਡਰ, ਅਸੀਂ ਨਾਮ ਚੇਂਜ ਨਹੀਂ ਕੀਤਾ। ਇਹ ਸ਼ੂਗਰ ਨੂੰ ਕੰਟਰੋਲ ਕਰਦਾ। ਕਈ ਲੋਕਾਂ ਨੂੰ ਗਲਤ ਫਹਿਮੀ ਹੈ ਵੀ ਸ਼ੂਗਰ ਜੜੋਂ ਖਤਮ ਹੋ ਜੂ, ਇੱਕ ਤਾਂ ਇਹ ਭੁਲੇਖਾ ਕੱਢ ਦਿਓ ਵੀ ਜੇ ਸ਼ੂਗਰ ਜੜੋਂ ਖਤਮ ਹੋ ਗਈ ਤਾਂ ਬੰਦੇ ਦੀ ਜੜ ਖਤਮ, ਕਿਉਂਕਿ ਸ਼ੂਗਰ ਵਧੀ ਹੋਈ ਇੰਨਾ ਨੁਕਸਾਨ ਨਹੀਂ ਕਰਦੀ, ਜੇ ਕਿਤੇ 80 ਮਿਲੀਗ੍ਰਾਮ ਤੋਂ ਘੱਟ ਜੇ ਬੰਦਾ ਸੁੱਤਾ ਪਿਆ ਹੀ ਰਹਿ ਜਾਂਦਾ,
ਜ਼ਿਆਦਾ ਨੁਕਸਾਨ ਕਰਦੀ
ਹੈ ਨਾ। ਤਾਂ ਇਹਨੂੰ ਖਤਮ ਨਹੀਂ ਕਰਨਾ, ਇਹਨੂੰ 80 ਤੋਂ 120 ਦੇ ਵਿੱਚ ਬੈਲੈਂਸ ਰੱਖਣਾ। ਇਹ ਦਵਾਈਆਂ ਸਿਰਫ ਤੁਹਾਨੂੰ ਇੰਨਾ ਕੁ ਫਾਇਦਾ ਕਰਨਗੀਆਂ, ਜਿਵੇਂ ਮੈਂ ਤੁਹਾਨੂੰ ਦੱਸਾਂ ਇੱਕ ਇਹ ਹੋ ਗਿਆ, ਇੱਕ ਜਿਹਨਾਂ ਨੂੰ ਇਨਸੁਲਿਨ ਲੱਗਦਾ ਠੀਕ ਆ, ਉਹਨਾਂ ਵਾਸਤੇ ਸਾਨੂੰ ਲਿਕੁਇਡ ਬਣਾਉਣਾ ਪਿਆ ਪੀਣ ਵਾਲੀ ਦਵਾਈ। ਇੱਕ ਤਾਂ ਉਹਨਾਂ ਨੂੰ ਪੀਣ ਵਾਲੀ ਕੋਈ ਮਿਲਦੀ ਨਹੀਂ ਸੀ, ਕਹਿੰਦੇ ਸਰ ਜਿਹੜਾ ਵੀ ਪੀਂਦੇ ਆ ਉਹਦੇ ਨਾਲ ਸ਼ੂਗਰ ਵੱਧ ਜਾਂਦੀ ਹੈ, ਉਹਨਾਂ ਲਈ ਸਪੈਸ਼ਲ ਬਣਾਇਆ ਜੀ ਐਲੋਵੀਰਾ ਦੇ ਵਿੱਚ। ਐਲੋਵੀਰਾ 'ਚ ਪਾਇਆ 3200 mg 3200 ਮਿਲੀਗ੍ਰਾਮ ਤੇ ਇਹਦੇ ਵਿੱਚ ਆਂਵਲੇ ਦਾ ਐਕਸਟ੍ਰੈਕਟ ਪਾਇਆ 1000 ਮਿਲੀਗ੍ਰਾਮ, ਗਲੋਏ ਦਾ ਐਕਸਟ੍ਰੈਕਟ ਪਾਇਆ 1000। ਹੁਣ ਇਹ ਅੱਡ ਅੱਡ ਲੈਣ ਦੀ ਲੋੜ ਨਹੀਂ, ਇਹਦੇ ਵਿੱਚ ਹੀ ਸਾਰਾ ਕੁਛ ਆ ਗਿਆ। ਅਤੇ ਉਸ ਤੋਂ ਬਾਅਦ ਇਹ 'ਚ ਪਾਇਆ ਆਪਣਾ ਕਰੇਲਾ, ਜਾਮਣ, ਨਿੰਮ, ਵਿਜੇਸਾਰ, ਮੇਥੀ, ਇਹ ਸਾਰੀਆਂ ਚੀਜ਼ਾਂ ਪਾ ਕੇ, 8 ਦੀਆਂ 8 ਚੀਜ਼ਾਂ ਪਾ ਕੇ ਇਹਨੂੰ 8+ ਡਾਇਬਟੀਜ਼ ਕੰਟਰੋਲ ਇਹਦਾ ਵੀ ਨਾਂ ਦਿੱਤਾ। ਤਾਂ ਇਹਦਾ ਜਿਹੜਾ 30 ml ਲੋਕ ਪੀਂਦੇ ਆ, ਇੱਕ ਤਾਂ ਹੌਲੀ ਹੌਲੀ ਅੰਗਰੇਜ਼ੀ ਦਵਾਈ ਘੱਟਦੀ ਹੈ ਜੀ, ਹੌਲੀ ਹੌਲੀ ਗੋਲੀਆਂ ਤੋਂ ਖਹਿੜਾ ਛੁੱਟਦਾ, ਬੀਪੀ ਤੋਂ, ਬੀਪੀ ਦੀ ਗੋਲੀ, ਕੋਲੈਸਟਰੋਲ ਦੀ ਗੋਲੀ, ਟ੍ਰਾਈਗਲੈਸਰਾਈਡ ਦੀ ਗੋਲੀ, ਹਰ ਤਰ੍ਹਾਂ ਦੀ ਗੋਲੀ ਲੱਗੀ ਹੁੰਦੀ ਆ, ਉਹ ਸਾਰੀਆਂ ਗੋਲੀਆਂ ਹੌਲੀ ਹੌਲੀ ਬੰਦ ਹੁੰਦੀਆਂ ਨੇ। ਔਰ 6 ਮਹੀਨੇ 'ਚ ਤੁਹਾਡੀ ਸਭ ਪੇਸ਼ੈਂਟ ਸਾਡਾ ਥੈਂਕ ਯੂ ਕਰ ਜਾਂਦਾ ਵੀ ਗੋਇਲ ਸਾਹਿਬ ਹੁਣ ਅਸੀਂ ਇਕੱਲੇ ਆ ਡੱਬੇ 'ਚ ਤੇ ਰਹਿ ਗਏ, ਇੱਕ ਚਮਚਾ ਤੜਕੇ ਖਾਈਦਾ, ਮੌਜ ਨਾਲ ਵਿਆਹ ਸ਼ਾਦੀਆਂ ਵੀ ਘੁੰਮਦੇ ਹਾਂ। ਔਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅਸੀਂ ਆਪਣੇ ਦੇਸ਼ ਲਈ, ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰ ਪਾਏ ਹਾਂ। ਔਰ ਹੁਣ ਥੋੜ੍ਹਾ ਜਿਹਾ ਟੈਨਸ਼ਨ ਜਿਹੜਾ ਸਾਡੇ ਪੰਜਾਬੀਆਂ ਦਾ ਘਟਿਆ, ਸਿਰਫ ਇਸੇ ਗੱਲ ਨੂੰ ਘਟਿਆ ਵੀ ਗੋਇਲ ਸਾਹਿਬ ਨੇ ਦਵਾਈ ਤਾਂ ਦੇਤੀ, ਨਾਲ ਨੁਸਖਾ ਵੀ ਦੱਸਤਾ ਵੀ ਜੇ ਕੱਲ੍ਹ ਨੂੰ ਗੋਇਲ ਸਾਹਿਬ ਨੂੰ ਕੁਛ ਹੋ ਗਿਆ ਤਾਂ ਨੁਸਖੇ ਤਾਂ ਪਏ ਨੇ ਸਾਡੇ ਕੋਲ ਵੀਡੀਓ 'ਚ, ਅਸੀਂ ਉਹ ਬਣਾ ਲਾਂਗੇ ਘਰੇ।
ਇਹ ਗੋਇਲ ਸਾਹਿਬ ਸ਼ੂਗਰ ਵਾਲਿਆਂ ਦੇ ਮਨ 'ਚ ਬਹੁਤ ਵੱਡਾ ਭਰਮ ਹੈ, ਉਹ ਫਰੂਟ ਛੱਡ ਜਾਂਦੇ ਆ, ਕਹਿੰਦੇ ਨਹੀਂ ਫਰੂਟ ਨਹੀਂ ਖਾਣਾ, ਇਹ 'ਚ ਮਿੱਠਾ ਹੁੰਦਾ। ਮਿੱਠੇ ਵਾਲਾ ਕਨਸੈਪਟ ਕਲੀਅਰ ਕਰੋ, ਕਈ ਕਹਿੰਦੇ ਨਹੀਂ ਗੁੜ ਖਾ ਲਓ, ਗੁੜ ਦੀ ਕੋਈ ਦਿੱਕਤ ਨਹੀਂ ਹੈ, ਖੰਡ ਛੱਡ ਦਿਓ, ਇਹ ਜਿੰਨੀਆਂ ਵੀ ਦੰਦ ਕਥਾਵਾਂ ਇਹਦੇ 'ਤੇ ਚਾਨਣਾ ਪਾਓ। ਸ਼ੂਗਰ ਵਾਲਾ ਗੰਨਾ ਚੂਪ ਸਕਦਾ ਕਿ ਨਹੀਂ ਚੂਪ ਸਕਦਾ, ਫਰੂਟ ਖਾ ਸਕਦਾ ਕਿ ਨਹੀਂ ਖਾ ਸਕਦਾ, ਗੁੜ ਖਾ ਸਕਦਾ ਕਿ ਨਹੀਂ ਖਾ ਸਕਦਾ।
ਦੇਖੋ ਗੰਨਾ ਰੱਬ ਨੇ ਬਣਾਇਆ ਸਾਡੇ ਲਈ, ਉਹਦੇ ਵਿੱਚ ਹੁੰਦਾ ਸੁਕਰੋਸ, ਸੁਕਰੋਸ ਜਿਹੜਾ ਹੁੰਦਾ ਸ਼ੂਗਰ ਨੂੰ ਕੰਟਰੋਲ ਕਰਦਾ। ਜਦੋਂ ਅਸੀਂ ਗੰਨੇ ਦਾ ਰਸ ਕੱਢਦੇ ਹਾਂ, ਗੰਨਾ ਜੇ ਊਂ ਚੂਪ ਲਿਆ ਨਜ਼ਾਰੇ ਨੇ, ਤੁਸੀਂ ਪਹਿਲਾਂ ਸ਼ੂਗਰ ਚੈੱਕ ਕਰ ਲਿਓ, ਗੰਨਾ ਚੂਪ ਕੇ ਸ਼ੂਗਰ ਚੈੱਕ ਕਰ ਲਿਓ, ਘੰਟੇ ਬਾਅਦ ਸ਼ੂਗਰ ਘਟੀ ਮਿਲੂਗੀ, ਵੱਧਦੀ ਨਹੀਂ। ਫਿਰ ਉਦੋਂ ਬਾਅਦ ਤੁਸੀਂ ਦੇਖੋ ਕਿ ਗੰਨੇ ਦਾ ਰਸ, ਗੰਨੇ ਦਾ ਰਸ ਕੀ ਆ, ਸਾਨੂੰ ਰੇਹੜੀ ਵਾਲੇ ਨੇ ਸਵਾਦ ਬਣਾਉਣ ਲਈ ਉਹਦੇ ਵਿੱਚ ਕਈ ਚੀਜ਼ਾਂ ਪਾਤੀਆਂ, ਧਨੀਆ, ਨਿੰਬੂ, ਪੁਦੀਨਾ, ਅਦਰਕ ਸਭ ਪਾਤਾ ਉਹਨੇ। ਉਹ ਜਦੋਂ ਪੈਂਦਾ ਉਹਦੇ ਵਿੱਚ ਤਾਂ ਉਹਦਾ ਜਿਹੜਾ ਤਾਸੀਰ ਆ ਉਹ ਚੇਂਜ ਹੋ ਜਾਂਦਾ,
ਠੀਕ ਹੈ,
ਉਹ ਸਾਨੂੰ ਕਰਦਾ ਨੁਕਸਾਨ, ਸਾਡੇ ਜੋੜਾਂ 'ਚ ਵੀ ਦਰਦ ਹੋ ਸਕਦਾ, ਸਾਨੂੰ ਕਿਤੇ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ, ਸਾਨੂੰ ਪਤਾ ਤਾਂ ਨਹੀਂ ਲੱਗਦਾ ਅਸੀਂ ਗੰਨੇ ਦਾ ਰਸ ਪੀਂਦੇ ਕਿੰਨਾ ਗਾ। ਨਿਯਮ ਨਾਲ ਤਾਂ ਪੀਂਦੇ ਨਹੀਂ ਵੀ, ਡੇਲੀ ਪੀਂਦੇ ਤਾਂ ਸਾਨੂੰ ਪਤਾ ਲੱਗੇ ਵੀ ਫਾਇਦਾ ਕਰ ਰਿਹਾ ਕਿ ਨੁਕਸਾਨ, ਸਾਨੂੰ ਮਹੀਨੇ 'ਚ ਜੇ 2 ਵਾਰੀ ਪੀ ਲਿਆ ਤਾਂ ਉਹ ਦੱਸਦਾ ਵੀ ਕੁਛ ਨਹੀਂ, ਪਰ ਆਪਦਾ ਅਸਰ ਛੱਡ ਜਾਂਦਾ ਸਰੀਰ 'ਚ
ਜੀ।
ਜੇ ਗੰਨੇ ਦਾ ਰਸ ਪਲੇਨ ਪੀਤਾ ਜਾਵੇ, ਘਲਾੜੀ ਵਾਲੇ ਨੂੰ ਕਹੋ ਕਿ ਲੈ ਵੀ ਮਿੱਤਰਾਂ, ਰੇਹੜੀ ਵਾਲੇ ਨੂੰ ਕਹੋ ਲੈ ਵੀ ਮਿੱਤਰਾਂ ਐਂ ਕਰ ਲਾ ਵੀ ਤੂੰ ਆਪਦਾ ਆਹ ਵੀ ਬਚਾ ਲਾ ਸਮਾਨ, 5 ਰੁਪਏ ਹੋਰ ਲੈ ਲਾ, ਚੰਗੀ ਤਰ੍ਹਾਂ ਧੋ ਕੇ ਇਕੱਲਾ ਗੰਨਾ ਇੱਧਰੋਂ ਪਾਉਣਾ, ਜਿਹੜਾ ਰਸ ਮਿਲੂ ਉਹ ਹੀ ਦੇਣਾ, ਬਰਫ਼ ਵੀ ਨਾ ਪਾਈ, ਐਂ ਪੀਓ ਤੁਸੀਂ ਉਹਨੂੰ ਜਦ ਪੀਓਗੇ। ਕਈ ਤਾਂ ਮੈਨੂੰ ਅੱਗੇ ਦੱਸਦਾ ਗੋਇਲ ਸਾਹਿਬ ਤੁਸੀਂ ਇਹ ਦੱਸਿਆ ਨਾ, ਮੈਂ ਤਾਂ ਕਹਿੰਦਾ ਨਿਆਣਿਆਂ ਤੋਂ ਰੱਸੇ ਵਾਂਗੂ ਚੜਾ ਕੇ ਭੱਜਿਆ, ਕਹਿੰਦਾ ਮੈਨੂੰ ਮਿੱਠਾ ਹੀ ਨਹੀਂ ਖਾਣ ਦਿੰਦੇ ਸੀ, ਕਹਿੰਦਾ ਮੈਂ ਉੱਥੇ ਜਾ ਕੇ 1 ਗਲਾਸ ਪੀਤਾ, ਕਹਿੰਦਾ ਗਲਾ ਜਾਂ ਕਰੇ ਵੀ ਹੋਰ ਪੀ ਲਾ, 2 ਪੀ ਲੇ, 3, ਕਹਿੰਦੇ ਆਪਾਂ 3-4 ਪੀ ਲੈ, 2 ਕੁ ਦਿਨ ਕਹਿੰਦਾ ਸ਼ੂਗਰ ਤਾਂ ਵੱਧ ਗਈ, ਪਰ ਕਹਿੰਦਾ ਉਦੋਂ ਬਾਅਦ ਕਹਿੰਦਾ ਸਰੀਰ ਸੈੱਟ ਹੋ ਗਿਆ, ਸ਼ੂਗਰ ਵੀ ਘਟਣ ਲੱਗ ਗਈ, ਕਹਿੰਦਾ ਕਮਾਲ ਹੀ ਹੋ ਗਿਆ ਜੀ, ਕਹਿੰਦਾ ਫਿਰ ਮੈਂ ਰੂਟੀਨ 'ਚ ਤੁਹਾਡੇ ਕਹਿਣ ਵਾਂਗੂ 1-1, 2-2 ਗਲਾਸ ਪੀਣੇ ਸ਼ੁਰੂ ਕਰ।
ਸਾਹਿਬ ਪੀਲੀਏ ਵਾਲੇ ਵਾਸਤੇ ਵੀ ਫਾਇਦੇਮੰਦ ਹੁੰਦਾ, ਕਹਿੰਦੇ ਲਿਵਰ ਨੂੰ ਜੇ ਪੀਲੀਆ ਹੋਵੇ ਬੰਦੇ ਨੂੰ?
ਪੀਲੀਏ ਵਾਸਤੇ ਤਾਂ ਦਵਾਈ ਉਹ ਇੱਕ ਹੈ ਹੀ, ਇਕੱਲਾ।
ਅੱਛਾ ਜੀ।
ਹਾਂ, ਮੇਰੇ ਵਰਗਾ ਗੋਲੀਆਂ ਜਿੰਨੀਆਂ ਮਰਜ਼ੀ ਖਵਾਈ ਜਾਵੇ, ਗੋਲੀ ਬਹਾਨਾ ਹੁੰਦਾ, ਅਸਲੀ ਦਾ ਗੰਨੇ ਦਾ ਰਸ ਕਹਿੰਦੇ ਨਹੀਂ, MBBS ਡਾਕਟਰ ਕੋਲ ਚਲੇ ਜਾਓ, ਇੰਟਰਨੈਸ਼ਨਲ ਕੋਲ ਚਲੇ ਜਾਓ, ਉਹ ਕਹੂਗਾ ਇਹਨੂੰ ਰੈਸਟ ਕਰਾਓ ਅਤੇ ਗੰਨਾ ਪਿਲਾਓ। ਕਿਹੜੀ ਮਰਜ਼ੀ ਪੈਥੀ 'ਚ ਪੜਿਆ ਹੋਵੇ ਬੰਦਾ ਉਹਨੂੰ ਇਹੀ ਕਹਿੰਦਾ ਵੀ ਜੌਂਡਸ ਹੋ ਗਈ, ਇਹਨੂੰ ਗੰਨੇ ਦਾ ਰਸ ਪਿਲਾਓ, ਇਹੀ ਕਹਿੰਦਾ ਜੀ। ਇੱਕ ਉਹ ਧਾਗਾ ਨਹੀਂ ਪਾਉਂਦੇ ਪੀਲੀਏ ਦੇ ਗਲ 'ਚ, ਪਾਉਂਦੇ ਆ ਨਾ, ਅੱਜ ਤੁਹਾਨੂੰ ਤਾਂ ਖਾਲਸਾ ਕਰਦਾ ਉਹ ਕੀ ਆ, ਉਹ ਆਪਣੇ ਘਰਾਂ ਦੇ ਆਲੇ ਦੁਆਲੇ ਖੜੀ ਆ ਬੂਟੀ, ਉਹਦਾ ਨਾਂ ਹੈ ਪੁਨਰਨੋਵਾ। ਪੁਨਰਨੋਵਾ ਬੂਟੀ ਜਿਹੜੀ ਆ, ਤੁਸੀਂ ਐਕਸਪੈਰੀਮੈਂਟ ਕਰਿਓ ਤੁਹਾਡੀ ਸਾਹਿਬ ਕਦੇ, ਉਹਦੀਆਂ ਐਡੀਆਂ ਐਡੀਆਂ ਡੱਕੇ ਬਣਾ ਲਏ ਸੁੱਕੇ, ਆਮ ਪੰਸਾਰੀ ਤੋਂ ਵੀ ਮਿਲ ਜਾਂਦੇ ਨੇ, ਲਿਆਇਓ ਉਹਨੂੰ, ਦੱਸਿਓ ਨਾ ਕੀ ਕਰਨੇ ਆ, ਉਹਨੂੰ ਲਿਆ ਕੇ ਘਰੇ ਨਾ ਕੋਈ ਵੀ ਆਪਣੀ ਧਾਗਾ ਡੋਰੀ ਵਾਂਗੂ ਮੋਟਾ ਜਿਵੇਂ ਹੋਵੇ ਆ, ਉਂਗਲੀ ਤੋਂ ਥੋੜ੍ਹਾ ਜਿਹਾ ਘੱਟ ਮੋਟਾ ਆਮ ਧਾਗਾ ਜਿਹੜਾ ਆਪਾਂ ਗਲ 'ਚ ਮਾਲਾ ਪਾਉਂਦੇ ਹਾਂ, ਉਹ ਧਾਗੇ 'ਚ ਉਹਦੇ ਗੰਢਾਂ ਬੰਨਣਾ ਹੈ, 9-9 ਇੰਚ 'ਤੇ, 6-6 ਇੰਚ 'ਤੇ, 9-9 ਇੰਚ 'ਤੇ ਉਹ ਗੰਢਾਂ 'ਚ ਬੰਨ ਦਿਓ ਗੱਠੀਆਂ ਜੀਆਂ, 20-25 ਕੁ ਬੰਨ ਕੇ ਇੰਨਾ ਕੁ ਲੰਬਾ ਕਰ ਲਓ, ਉਹ ਜਦੋਂ ਤੁਸੀਂ 20 ਕੁ ਦਿਨ ਪਾ ਲਿਆ ਉਹਨੇ ਥੱਲੇ ਤੱਕ ਲੰਬਾ ਹੋ ਜਾਣਾ। ਉਹ ਅੱਛਾ, ਉਹ ਕਹਿੰਦੇ ਨੇ ਵੀ ਇਹਨੂੰ ਪਾ ਲਓ ਅਤੇ ਗੰਨੇ ਦਾ ਰਸ ਪੀਣ ਜਾਓ, ਜਿਵੇਂ ਜਿਵੇਂ ਵਧੀ ਜਾਊ ਸ਼ੂਗਰ ਘਟੀ ਜਾਊ, ਨਾ ਤੁਹਾਡੀ ਪੀਲੀਆ ਠੀਕ ਹੋਈ ਜਾਊਗਾ। ਉਹ ਹੋਣਾ ਤਾਂ ਪੀਲੀਆ ਤਾਂ ਗੰਨੇ ਨਾਲ ਠੀਕ ਹੋਣਾ, ਉਹਨੇ ਵੱਧ ਕੇ ਕੀ ਕਰਨਾ, ਉਹ ਤਾਂ ਉਹਨੇ ਵਧਣਾ ਹੀ ਵਧਣਾ। ਅਤੇ ਉਹ ਇੱਕ ਬਣਾਇਆ ਹੋਇਆ ਵੀ ਇਹ ਜਿਹੜਾ ਫਲਾਣੇ ਪਿੰਡ ਬੰਦਾ ਧਾਗਾ ਦਿੰਦਾ ਵੀ ਉਹਦੇ ਨਾਲ ਠੀਕ ਹੋ ਜਾਂਦਾ ਕੰਮ, ਚੱਲ ਵੀ ਉਹ ਧਾਗਾ
ਨੂੰ ਵਧਾਉਣ ਜੂਸ ਪੀ ਜਾਂਦਾ,
ਉਹਨੂੰ ਵੀ ਜੇ ਪੀਊਂਗਾ ਤਾਂ ਇਹ ਵਧੂ ਤਾਂ ਮੇਰਾ ਘਟੂ। ਤਾਂ ਉਹ ਇੱਕ ਬੜਾ ਵਧੀਆ, ਵੈਸੇ ਤਾਂ ਮੈਨੂੰ ਇਹ ਖੁਲਾਸਾ ਕਰਨਾ ਨਹੀਂ ਚਾਹੀਦਾ ਸੀ, ਭੁਲੇਖੇ ਰਹਿਣੇ ਚਾਹੀਦੇ ਨੇ, ਪਰ ਕਈ ਗੱਲਾਂ ਦਾ ਮੈਨੂੰ ਹੁਣ ਭ੍ਰਾਂਤੀਆਂ ਕੱਢਣ 'ਚ ਸ਼ੌਂਕ ਬਣਿਆ ਹੋਇਆ ਵੀ ਲੋਕਾਂ ਦੀਆਂ ਗਲਤ ਫਹਿਮੀਆਂ ਜ਼ਰੂਰ ਇਹ
ਨਹੀਂ, ਜ਼ਰੂਰੀ ਵੀ ਆ। ਹੁਣ ਫਰੂਟ ਵਾਲੀ ਗੱਲ ਰਹਿ ਗਈ ਆਪਣੀ, ਫਰੂਟ ਅਤੇ ਗੁੜ
ਜੀ,
ਸ਼ੂਗਰ ਵਾਲਾ ਖਾ ਸਕਦਾ?
ਬਿਲਕੁਲ ਖਾ ਸਕਦਾ, ਗੰਨੇ ਦਾ ਗੁੜ ਜਿਹੜਾ ਹੈਗਾ ਜੀ, ਪਹਿਲਾਂ ਜਿਹੜਾ ਗੰਨਾ ਪਿਓਰ ਗੰਨੇ ਦਾ ਰਸ ਬਹੁਤ ਵਧੀਆ, ਉਸ ਤੋਂ ਬਾਅਦ ਗੰਨੇ ਦੇ ਰਸ ਤੋਂ ਬਣਿਆ ਗੁੜ ਬਹੁਤ ਵਧੀਆ, ਗੁੜ ਤੋਂ ਬਣੀ ਸ਼ੱਕਰ ਨੁਕਸਾਨ ਕਰਦੀ ਆ,
ਉਹ ਪ੍ਰੋਸੈਸ ਹੋ ਜਾਂਦੀ,
ਉਹ ਪ੍ਰੋਸੈਸ ਹੋ ਗਈ, ਗੁੜ ਤੋਂ ਬਣੀ ਚੀਨੀ ਨੁਕਸਾਨ ਕਰਦੀ ਹੈ। ਅੱਛਾ, ਗੁੜ ਦੇ ਨਾਲ ਇੱਕ ਸੀਰਾ ਨਿਕਲਦਾ ਕਾਲੇ ਜਿਹੇ ਰੰਗ ਦਾ, ਉਹਦੇ ਤੋਂ ਬਣਦੀ ਹੈ ਸ਼ੱਕਰ, ਬਰਾਦੇ ਬੂਰੇ ਵਾਲੀ ਖੰਡ, ਦੇਸੀ ਬੂਰਾ ਖੰਡ, ਉਹ ਵੀ ਨਹੀਂ ਕੁਛ ਕਹਿੰਦੀ, ਉਹ 'ਚ ਵੀ ਕੈਲਰੀ ਖਤਮ ਹੁੰਦੀਆਂ ਨੇ।
ਠੀਕ ਹੈ,
ਦੋ ਚੀਜ਼ਾਂ ਦਿੰਦਾ ਜੀ ਗੰਨਾ ਸਾਨੂੰ, ਇੱਕ ਦੇਸੀ ਬੂਰਾ ਖੰਡ ਦਿੰਦਾ, ਇੱਕ ਸਾਨੂੰ ਗੁੜ ਦਿੰਦਾ ਖਾਣ ਲਈ, ਜਿਹਦੇ 'ਚ ਅਸੀਂ ਸ਼ੂਗਰ ਨਹੀਂ ਕਦੇ ਵਧਣ ਦੇ ਸਕਦੇ, ਪਰ ਸਾਡੇ ਲੀਵਰ ਨੂੰ ਤਾਕਤ। ਅੱਛਾ, ਗੁੜ ਜਿਹੜਾ ਹੈਗਾ ਜੀ, ਤੁਸੀਂ ਜਿੰਨੇ ਮਰਜ਼ੀ ਮਿਨਰਲ ਵਿਟਾਮਿਨ ਮਲਟੀ ਵਿਟਾਮਿਨ ਕੈਪਸੂਲ ਚੱਕ ਲਓ, ਉਹ ਇੱਕ ਪਾਸੇ, ਉਹਨੂੰ ਲੈਬ 'ਚ ਟੈਸਟ ਕਰਾ ਲਓ, ਉਸ ਤੋਂ ਵੱਧ ਚੀਜ਼ਾਂ ਨਿਕਲਣੀਆਂ ਉਹਦੇ ਵਿੱਚ।
ਠੀਕ ਹੈ ਜੀ,
ਉਹ ਸਾਰਾ ਕੁਛ ਤੁਹਾਨੂੰ ਉਹ 'ਚੋਂ ਮਿਲਣਾ,
ਤਾਂ ਹੀ ਤੁਹਾਡੀ ਰੀਲ ਸਭ ਤੋਂ ਵੱਧ ਵਾਇਰਲ ਹੁੰਦੀ ਹੈ ਵੀ ਰੋਟੀ ਤੋਂ ਬਾਅਦ ਗੁੜ ਪੱਕਾ ਖਾ,
ਪੱਕਾ,
ਤੁਸੀਂ ਬੜਿਆਂ ਨੂੰ ਲਾਤਾ।
ਮੈਂ ਕਹਿੰਦਾ ਜੀ, ਅੱਛਾ ਹੋਟਲ 'ਚ ਜਾ ਕੇ ਖਾਣਗੇ, ਹੋਟਲ 'ਚ ਜਾ ਕੇ ਉਹਨੂੰ 340 ਰੁਪਏ ਬਿੱਲ ਵੀ ਦੇ ਦੇਣਗੇ, ਉਦੋਂ 340 ਦੇ ਉੱਤੇ 10 ਰੁਪਏ ਵੀ ਛੱਡੇ ਹੋਣਗੇ ਉਹਨੂੰ, ਤੇ ਉਹ ਬਸ ਉਹ ਪਲੇਟ 'ਚੋਂ ਗੁੜ ਵੀ ਚੱਕਣਗੇ, ਸੌਂਫ ਵੀ, ਉੱਥੇ ਤਾਂ ਕੁਛ ਨਹੀਂ ਕਹਿੰਦੀ, ਘਰੇ ਆ ਕੇ ਘਰ ਵਾਲੀ ਜੇ ਦੇ ਦੇਵੇ ਤਾਂ ਮਰਵਾਉਣਾ ਮੈਨੂੰ, ਐ ਨਹੀਂ ਵੀ ਉਹ ਤੋਂ ਗੁੜ ਖਾ ਕੇ ਉਹਨੂੰ ਵੀ 10 ਰੁਪਏ ਦੇ ਦੀ ਵੀ ਲੈ ਕੁਛ, ਹੈ ਤੇ ਉਹਨੂੰ ਕੁਛ ਨਹੀਂ। ਤੇ ਇਸ ਕਰਕੇ ਲੋਕਾਂ ਨੂੰ ਮੈਂ ਇਹੀ ਕਹਿਣਾ ਹੁੰਦਾ ਵੀ ਖਾਓ ਪੀਓ ਇੰਜੋਏ ਕਰੋ, ਪਰ ਖਾਣਾ ਆਪਾਂ ਨੇ ਉਹ ਹੈ ਜਿਹੜਾ ਸਾਡੀ ਸਿਹਤ ਲਈ ਫਾਇਦੇਮੰਦ ਹੈ। ਔਰ ਅਗਰ ਮੈਂ ਕੁਛ ਦੱਸ ਵੀ ਦਿੰਦਾ ਤਾਂ ਘੱਟੋ ਘੱਟ ਆਪਣੇ ਵੈਦ ਦੀ ਸਲਾਹ ਲੈ ਕੇ ਖਾਇਆ ਕਰੋ, ਮੇਰੇ ਨਾਲ ਮਿਲ ਕੇ ਖਾਇਆ ਕਰੋ, ਐਂ ਨਹੀਂ ਹੈ ਵੀ ਸਾਡੇ ਉਹ ਕਮਲ ਲਾਲ ਸਾਡਾ ਭਰਾ ਇੱਕ ਚੱਕ ਕੇ 5-6 ਗਲਾਸ ਗੰਨੇ ਦੇ ਰਸ ਦੀ ਪੀ ਆਇਆ, ਇਹ ਵੀ ਨਹੀਂ ਕਰਨਾ ਆਪਾਂ, ਜਾਇਜ਼ ਜਾਇਜ਼ ਚੱਲੋ, ਤਾਂ ਕਿ ਆਪਣਾ ਆਪਣਾ ਜੀਵ ਦਾ ਟੇਸਟ ਵੀ ਬਣਿਆ ਰਹੇ, ਸਰੀਰ ਨੂੰ ਐਨਰਜੀ ਮਿਲਦੀ ਰਹੇ। ਹੁਣ ਮੈਂ ਦੇਖੋ ਤੁਹਾਡੇ ਮੂਹਰੇ ਬੈਠਾ, ਆਪਣਾ ਕੀ ਨਾਮ ਨੇ ਸੋਢੀ ਸਾਹਿਬ, ਮੈਂ ਦਿਨ 'ਚ 16-17 ਘੰਟੇ ਕੰਮ ਕਰਦਾ, ਤੁਸੀਂ ਮੈਨੂੰ ਜਦ ਮਰਜ਼ੀ ਦੇਖ ਲਓ,
ਫੁੱਲ ਐਨਰਜੀ ਰਹੇ,
ਆਹੀ ਰਹੂਗਾ, ਕਿਉਂ ਇੱਕ ਤਾਂ ਮੈਂ ਗੁੜ ਦਿਨ 'ਚ ਘੱਟੋ ਘੱਟ ਵੀ ਮੈਂ 40-50 ਗ੍ਰਾਮ ਮੈਂ ਗੁੜ ਖਾਣਾ, ਰੋਟੀ ਤੋਂ ਬਾਅਦ ਵੀ ਖਾਣਾ, ਊਂ ਵੀ ਮੈਂ ਖਾ ਲੈਂਦਾ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ 11-12 ਵਜੇ ਤੱਕ ਖਾਣਾ ਨਹੀਂ ਖਾਂਦਾ, ਉਵੇਂ ਰਹਿਣਾ ਫਰੂਟ ਫਰਾਟ 'ਤੇ, 11 ਵਜੇ ਤੋਂ ਬਾਅਦ ਫਿਰ 6-7 ਵਜੇ ਮੇਰਾ ਡਿਨਰ ਹੋ ਜਾਂਦਾ, 7 ਵਜੇ ਤੋਂ ਬਾਅਦ ਨਹੀਂ ਖਾਂਦਾ, ਇਹ ਵੀ ਇੱਕ ਜਸਟ ਲਾਈਕ ਪਰਹੇਜ਼ ਆ,
ਪਰਹੇਜ਼ ਹੀ ਆ।
ਹਾਂ, ਅਤੇ ਸਵੇਰੇ ਮੈਂ ਸਪਰਾਊਟ ਲੈਣਾ ਜੀ, ਮੂੰਗੀ ਦਾ ਅਤੇ ਛੋਲਿਆਂ ਦਾ ਸਪਰਾਊਟ, ਨਿੰਬੂ ਪਾ ਕੇ ਉਹਦੇ ਵਿੱਚ ਮਾੜਾ ਜਿਹਾ ਖੀਰਾ ਕੱਟ ਲਿਆ, ਸਮਾਨ ਕੱਟ ਕੁੱਟ ਕੇ ਮੈਂ ਉਹ ਖਾ ਲੈਂਦਾ, ਮੈਂ ਕਦੇ ਆਪਣੇ ਬੱਚਿਆਂ ਨੂੰ ਨਹੀਂ ਤੰਗ ਕਰਦਾ, ਘਰ ਵਾਲੇ ਨੂੰ ਆਪ ਹੀ ਕੱਟਦੇ ਹਾਂ, ਆਪ ਹੀ ਖਾਂਦੇ ਹਾਂ, ਬਲਕਿ ਉਹਨਾਂ ਨੂੰ ਵਿੱਚੋਂ ਚਮਚਾ ਖਵਾ ਦਈਦਾ ਵੀ।
ਮੈਂ ਤਾਂ ਇਸ ਗੱਲ 'ਚ ਵੈਸਾ ਬੜਾ ਸਟਰੋਂਗਲੀ ਬਲੀਵ ਕਰਦਾ, ਡਾਈਟ ਸ਼ੁੱਧ ਖਾਣੀ ਹੈ ਨਾ, ਫਿਰ ਤੁਸੀਂ ਘਰਦਿਆਂ 'ਤੇ ਨਿਰਭਰ ਨਾ ਕਰੋ,
ਨਾ
ਆਪਣੇ ਬਣਾਉਣਾ ਸਿੱਖੋ। ਹੁਣ ਫਰੂਟ ਵਾਲਾ ਭੰਬਲ ਭੂਸਾ ਵੀ ਖਤਮ ਕਰੋ ਜੀ,
ਕਰੋ ਜੀ, ਫਰੂਟ ਜਿਹੜਾ ਹੈਗਾ, ਦੇਖੋ ਕਈ ਲੋਕ ਮੈਨੂੰ ਕਹਿੰਦੇ ਆ ਵੀ ਗੁਲ ਸਾਹਿਬ ਚੀਕੂ ਖਾ ਲਾ, ਕੇਲਾ ਖਾ ਲਾ, ਅਤੇ ਮੰਗਣ ਪੁੱਛਣਗੇ ਵੀ ਇਹੋ ਜਿਹੀ ਜਿਹੜਾ ਪੂਰਾ ਮਿੱਠਾ, ਅਤੇ ਮੈਂ ਕਹਿੰਦਾ ਉਹਨਾਂ ਖਾਓ, ਜਿਵੇਂ ਕੇਲਾ ਅੱਧਾ ਖਾ ਲਓ, ਉਹਦੇ ਵਿੱਚ ਆਪਣੇ ਜਿਹੜੇ ਚੀਕੂ ਆ ਕੱਟ ਲਓ, ਲੀਚੀ ਖਾ ਲਓ, ਔਰ ਹੋਰ ਕੋਈ ਫਰੂਟ ਨਾ ਛੱਡੋ, ਪਰ ਇਹ ਜ਼ਰੂਰੀ ਹੈ ਕਿ ਉਹਨੂੰ ਮਾਤਰਾ 'ਚ ਖਾਓ। ਜਿਵੇਂ ਹੁਣ ਕਈ ਵੈਦ ਉੱਠ ਕੇ ਕਹਿ ਰਹੇ ਆ ਵੀ ਜੇ ਤੁਹਾਡਾ ਵਜ਼ਨ 60 ਕਿਲੋ ਆ ਤਾਂ 600 ਗ੍ਰਾਮ ਖਾ ਲਓ, ਮੈਂ ਵੀ ਕਹਿੰਦਾ ਪਰ ਪਹਿਲਾਂ ਇਹ ਵੀ ਦੇਖੋ ਨਾ, 600 ਝੱਲਣ ਜੋਗੀ ਬੋਡੀ ਹੈਗੀ,
600 ਜੇ ਅੰਬ ਵੀ ਹੋਵੇ ਫਿਰ ਕੱਲਾ,
ਹਾਂ ਬੋਡੀ ਵੀ ਝੱਲ ਲੂਗੀ, ਪਰ ਖਾ ਲਓ ਥੋੜ੍ਹਾ ਬਹੁਤ ਆ ਜਿਹੜਾ ਤੁਸੀਂ ਜਾਇਜ਼ ਜਾਇਜ਼ ਖਾ ਸਕਦੇ ਹੋ, ਅਤੇ ਉਨਾ ਕੁ ਖਾਓ। ਉਸ ਤੋਂ ਬਾਅਦ ਤੁਹਾਡੇ ਲਈ ਤਰਬੂਜ਼ ਬਹੁਤ ਵਧੀਆ, ਖਰਬੂਜਾ ਬਹੁਤ ਵਧੀਆ, ਔਰ ਇੱਕ ਜਪਾਨੀ ਫਲ, ਸੋਢੀ ਸਾਹਿਬ ਯਾਦ ਆ ਗਿਆ ਗੱਲਾਂ ਕਰਦੇ ਕਰਦੇ, ਜਪਾਨੀ ਫਲ ਤਾਂ ਮੈਂ ਬਹੁਤ ਲੋਕਾਂ ਨੂੰ ਖਿਲਾ,
ਜਿਹੜਾ ਟਮਾਟਰ ਜਿਹਾ ਹੁੰਦਾ,
ਟਮਾਟਰ ਜਿਹਾ ਹੁੰਦਾ, ਤੁਸੀਂ ਪਛਾਣਗੇ, ਇਹ ਤੁਸੀਂ ਜਿਹੜੀ ਮਰਜ਼ੀ ਰੇਹੜੀ ਵਾਲੇ ਨੂੰ ਕਹਿ ਦਿਓ ਵੀ ਜਪਾਨੀ ਫਲ ਚਾਹੀਦਾ, ਅਤੇ ਤੁਸੀਂ ਉਹ ਜਪਾਨੀ, ਇੱਕ ਸੀਤਾ ਫਲ ਨਹੀਂ ਹੁੰਦਾ ਜੀ ਉੱਤੇ ਲੱਡੂ, ਇਹ ਦੋ ਫਲ ਸ਼ੂਗਰ ਦੇ ਮਰੀਜ਼ ਲਈ ਰਾਮਬਾਣ,
ਠੀਕ ਹੈ ਜੀ,
ਦੋ, ਇੱਕ ਜਿਹੜਾ ਡਰੈਗਨ ਆ ਉਹ ਮੈਂ ਕਹਿੰਦਾ ਉਹਨਾਂ ਨਾ ਖਾਓ, ਡਾਇਬਟਿਕ ਪੇਸ਼ੈਂਟ ਹੋ, ਉਹ ਹੋਰ ਸਾਰਿਆਂ ਲਈ ਵਧੀਆ, ਉਹ ਸ਼ੂਗਰ ਦੇ ਮਰੀਜ਼ ਲਈ ਬਸ ਇੱਕੋ ਹੀ ਫਲ ਨੂੰ ਮੈਂ ਮਨ੍ਹਾ ਕਰਦਾ, ਉਹ ਵੀ ਮੈਂ ਕਈ ਜਗ੍ਹਾ ਦੇਖਿਆ ਉਹ ਨੁਕਸਾਨ ਕਰ ਜਾਂਦਾ, ਪਰ ਕਈ ਜਗ੍ਹਾ ਵਧੀਆ ਵੀ ਹੈ, ਪਰ ਮੈਂ ਦੇਖਿਆ ਜਿੰਨੇ ਨੂੰ ਉਹਨੇ ਵਧੀਆ ਨਹੀਂ ਦਿੱਤਾ ਰਿਜ਼ਲਟ, ਬਾਕੀ ਸਾਰੇ ਫਰੂਟ ਠੀਕ ਆ, ਸਿਰਫ ਜਿਹੜਾ ਜਿਹੜਾ ਮਿੱਠਾ ਰੱਬ ਸਾਨੂੰ ਦੇ ਰਿਹਾ ਡਾਇਰੈਕਟ, ਉਹ ਸਾਨੂੰ ਨੁਕਸਾਨ ਨਹੀਂ ਕਰਦਾ, ਜਿਹੜਾ ਅਸੀਂ ਪ੍ਰੋਸੈਸ ਕਰਦੇ ਹਾਂ ਗੰਨੇ 'ਚੋਂ ਕੱਢ ਲਿਆ,
ਬੰਦੇ ਦਾ ਬਣਾਇਆ ਮਿੱਠਾ, ਉੱਧਰੋਂ
ਜਿਹੜਾ ਬੰਦੇ ਨੇ ਚੀਨੀ ਬਣਾ ਲਈ, ਚੀਨੀ ਬਣਾਈ ਚੀਨੀ ਤੋਂ ਬਣੀਆਂ ਚੀਜ਼ਾਂ ਉਹ ਬੰਦ ਨੇ, ਫਰੂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਫਰੂਟ ਬੰਦੇ ਨੂੰ ਨੁਕਸਾਨ ਕਰਜੂ, ਖਾ ਕੇ ਦੇਖ ਲਿਓ ਮਿੱਤਰੋ ਖਾਣ ਤੋਂ ਬਾਅਦ। ਹਾਂ ਇਹ ਜ਼ਰੂਰ ਹੈ ਵੀ ਫਰੂਟ ਦਾ ਜਿਹੜਾ ਟਾਈਮ ਹੁੰਦਾ ਉਹ 11-12 ਵਜੇ ਤੋਂ ਪਹਿਲਾਂ, ਹੁਣ ਜੇ ਤੁਸੀਂ ਰਾਤ ਨੂੰ ਪਲੇਟ ਭਰ ਕੇ ਬਹਿ ਜਾਓਗੇ ਉਹ ਤਾਂ ਦੇਖੋ ਮਿੱਤਰੋ ਨੁਕਸਾਨ ਕਰਦੀ ਆ, ਬਾਕੀ ਤੁਹਾਡਾ ਸਰੀਰ ਆ ਤੁਹਾਡੀ ਮਰਜ਼ੀ ਆ, ਜਿਨ੍ਹਾਂ ਨੇ ਕਮੈਂਟ ਪਾਉਣੇ ਆ ਉਹਨਾਂ ਨੇ ਤਾਂ ਪਾਉਣੀ ਆ, ਕਿਉਂਕਿ ਕਹਿੰਦੇ ਨਹੀਂ ਹੁੰਦੇ ਵੀ ਜਿਨ੍ਹਾਂ ਨੂੰ ਹੋਰ ਦਾ ਕੋਈ ਕੰਮ ਹੁੰਦਾ ਨਹੀਂ, ਜਦ ਮੈਂ ਉਹਨਾਂ ਦੀ ਆਈਡੀ ਖੋਲਦਾ ਨਾ ਜੀ ਅੱਗੇ ਖੁੱਲਦੀ ਵੀ ਨਹੀਂ, ਉਹ ਪਤਾ ਨਹੀਂ ਕਿਹੜੇ ਬੈਦਾਂ ਨੇ ਬਿਠਾਏ ਨੇ ਮੇਰੇ ਖਿਲਾਫ਼ ਵੀ ਗੋਇਲ ਦਾ, ਜਦੋਂ ਵੀ ਪੂਰਾ ਵੀਡੀਓ,
ਮੈਂ ਤਾਂ ਕਹਿੰਦਾ ਸੀ ਡਾਕਟਰ ਸਾਹਿਬ ਲੀਡਰ ਨਾਲ ਹੁੰਦਾ, ਤੁਹਾਡੇ ਨਾਲ ਵੀ ਹੁੰਦੀ ਹੈ,
ਮੈਂ ਕਹਿੰਦਾ ਪੂਰਾ ਵੀਡੀਓ ਵੀ ਨਹੀਂ ਦੇਖਿਆ ਹੁੰਦਾ ਉਹਦਾ, ਪਹਿਲਾਂ ਹੀ ਲਿਖਿਆ ਹੁੰਦਾ ਮਹਾਂ ਠੱਗ, ਮੈਂ ਗਿਆ ਯਾਰ, ਅਤੇ ਜਦ ਮੈਂ ਖੋਲਦਾ ਵੀ ਤਾਂ ਪੁੱਛਦਾ ਲਵਾਂ ਤੇਰੇ ਨਾਲ ਕੀ ਬੀਤ ਗਿਆ ਭਾਣਾ, ਫਿਰ ਕੁਛ ਖੁੱਲਦਾ ਵੀ ਨਹੀਂ। ਅਤੇ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਚਲੋ ਖੈਰ ਸਭ ਨਾਲ ਹੀ ਹੁੰਦੀਆਂ ਨੇ, ਅਸੀਂ ਕਿਹੜਾ ਲੋਕਾਂ ਤੋਂ ਅਲੱਗ ਆ, ਅਤੇ ਬਸ ਇੱਦਾਂ ਕੁ ਜ਼ਰੂਰ ਹੈ ਵੀ ਸਾਰਿਆਂ ਦਾ ਸਵਾਗਤ ਹੈ ਜੀ, ਸਾਨੂੰ ਚੰਗੇ ਵੀ ਗਲਪੇਟ ਲਾਉਂਦੇ ਆ, ਅਸੀਂ ਮਾੜਿਆਂ ਨੂੰ ਵੀ ਗਲਪੇਟ ਲਾਉਂਦੇ ਹਾਂ। ਇਸ ਕਰਕੇ ਲਾਉਂਦੇ ਹਾਂ ਵੀ ਤੁਸੀਂ ਸਾਰਿਆਂ ਨੇ ਮੈਨੂੰ ਗਲਪੇਟ ਲਾਇਆ, ਅਤੇ ਜਿਹੜਾ ਮਾੜਾ ਮੋਟਾ ਮੇਰੇ ਲਈ ਘੱਟੋ ਘੱਟ ਉਹਨੇ ਮੇਰਾ ਵੀਡੀਓ ਦੇਖਿਆ ਫਿਰ ਕਮੈਂਟ ਪਾਇਆ, ਮੇਰੇ ਲਈ ਇਹੀ ਬਹੁਤ ਖੁਸ਼ੀ ਦੀ ਗੱਲ ਆ ਕਿ ਮੇਰੇ ਲਈ ਉਹਨੇ ਟਾਈਮ ਕੱਢਿਆ, ਮੇਰੇ ਲਈ ਸਮਾਂ ਕੱਢਿਆ ਉਹਨੇ ਜ਼ਿੰਦਗੀ 'ਚ। ਪਰ ਜਿਸ ਦਿਨ ਕਦੇ ਮੁਲਾਕਾਤ ਹੋਊਗੀ ਅਸੀਂ ਪਹਿਲਾਂ ਉਹਨਾਂ ਨੂੰ ਮਿਲਾਂਗੇ ਜਿਹੜੇ ਸਾਨੂੰ ਕਹਿਣਗੇ ਵੀ ਗੋਇਲ ਸਾਹਿਬ ਸਭ ਤੋਂ ਘਟੀਆ ਕਮੈਂਟ ਮੈਂ ਪਾਇਆ ਸੀ ਤੁਹਾਡੇ ਲਈ, ਉਹਦੇ ਲਈ ਮੈਂ ਗਿਫਟ ਰੱਖੇ ਹੋਏ ਨੇ। ਅਸੀਂ ਬਲਕਿ ਉਲਟਾ ਸੀ ਉਹਨਾਂ ਨੂੰ ਗਿਫਟ ਦੇ ਕੇ ਭੇਜਦੇ ਹਾਂ ਵੀ ਯਾਰ ਤੂੰ ਆਹ ਚੀਜ਼ਾਂ ਖਾ ਤਾਂ ਸਹੀ, ਦੇਖ ਤਾਂ ਸਹੀ ਨਾ ਖਾ ਕੇ, ਫਿਰ ਸਾਡੀ ਰਾਏ ਦੇਈ ਆਪਣੀ। ਇਹ ਬੜੇ ਇਸ ਕੋਈ ਇਹ 'ਚ ਕੋਈ ਸ਼ੱਕ ਨਹੀਂ।
ਬਹੁਤ ਮਿਹਰਬਾਨੀ ਗੋਇਲ ਸਾਹਿਬ।